गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी दी एक अमोलक लिखत है जिस दा सिरलेख है प्रतिभा अते शब्दावली। आओ प्यार नाल सरवण करन दी कोशिश करिए जी। भाषा अपने आप विच कोई अर्थ नहीं रखती, ये उसे अर्थ दा बोध कराउंदी है जो एक शक्तिशाली आवाज़ द्वारा इस विच भरे जाते हैं अते जिसनू एक सुंदर व्यक्तित्व स्वामी बोल रहा होंदा है। गुलाब दी मौन महक सैकड़े अर्थ रखती है, सितारियां दी चुप भी सब भाषावां तो उचेरी होंदी है। फिर दोहरा देई कि भाषा अपने आप विच कोई अर्थ नहीं रखती, ये उसे अर्थ का बोध कराउंदी है जो एक शक्तिशाली आवाज़ द्वारा इस विच भरे जाते हैं अते जिसनू एक सुंदर व्यक्तित्व का स्वामी बोल रहा होंदा है। गुलाब दी मौन महक सैकड़े अर्थ रखती है, सितारियां दी चुप भी सब भाषावां तो उचेरी होंदी है। ये सब किसे विशेष सप्तक दी सरगर्म विच बने नहीं जा सकते। इस प्रकार सब भाषावां तां एक तरह के किसे पिटे नेम ही होंदियां हन, पर कोई प्रतिभा आ के जदों इस विच अपने व्यक्तित्व नूं भर देंदी है तां ये नवां रूप धारण कर जांदियां हन। प्रतिभा दे आगमन तों पहलां इन्हां भाषावां दा कोई अर्थ नहीं होंदा, ये उसे अर्थ नूं धारण करदियां हन जिस नूं कोई प्रतिभा इन्हां विच भर देंदी है। हाँ जी, प्रतिभा दे आगमन तों पहलां इन्हां भाषावां दा कोई अर्थ नहीं होंदा, ये उसे अर्थ नूं धारण करदियां हन जिस नूं कोई प्रतिभा इन्हां विच भर देंदी है। भारत विच रूप रहत ओम दी उपासना कीती जांदी सी। गुरु जी ने जिवें के कहा जांदा है इन्हां धार्मिक संस्कारां विरुद्ध विद्रोह करके विश्व दी आत्मा नूं ओंकार कह के संबोधन कीता। इस बारे कहिंदे हन कि इह संस्कृत भाषा दे नियमां दे विपरीत है। नहीं, इह तां रूप रहत ओम नूं रूप विच साकार करन दी प्रक्रिया है, इह तां अनंत नूं सृष्टि विच रूपमान करना है, अर्थात प्रभु नूं उस दे साख्यात स्वरूप विच दर्शावना है। गुरु जी ने तां सूखम विचले यथार्थ तों गल आरंभ कीती है। हिंदुआं ने जप तप वर्त नेम ध्यान प्राश्चित अठ जोग त्याग अते ओम शब्द दे बारंबार जाप दी साधना नूं योग अते धर्म दा आदि दस्या है। इन्हां साधनावां उत्ते अमल करन तों पिछों उह इस गल दा वादा करदे हन कि इन्हां द्वारा आत्मक पूर्णता दी प्राप्ती हुंदी है। ये असाधारण रूप दियां साधनावां ही उन्हां दी आत्मकता विच सम्मिलित हन। पर गुरु जी तां आखदे हन कि धर्म तां गुरप्रसाद अर्था प्रभु दी नदर करम तों ही आरंभ हुंदा है। हाँ जी, पर गुरु जी तां आखदे हन कि धर्म तां गुरप्रसाद अर्थात प्रभु दी नदर करम तों ही आरंभ हुंदा है। गुरप्रसाद तां मनुखी व्यक्तित्व दे अंतकरण विच घटण वाला एक प्रतिकरम हुंदा है। जदों किसे मनुख विच ए अंतरीव प्रतिकरम जां दूजे शब्दां विच अंतरीव रूपांतरण हो जांदा है तां ओ प्रेम रता जीवड़ा प्रभु दे नाम दा गुण गायन करदा है। अजिहे व्यक्ति दा मास रूपी शरीर ही जीवां दा रूप धारण कर लैंदा है। ये तां सुते सिद्ध रूप दी आप मुहारी प्रक्रिया ही हुंदी है जिसनू दैवी प्रेरणा दी भावना तो आधार मिलदा है। ब्राह्मणवादी दर्शन तो अजिही विद्रोह भावी विथ दे कारण ही ब्राह्मणवादी सिद्धांतां ते प्रचलित शब्दावली दे गुरु जी लई पुरातन अर्थ ढुकवे नहीं सन हो सकदे। गुरु जी दे मन दी नवीं दिशा ने इस दे नवे महत्व नूं उजागर कर दिता सी ते गुरु दे सिख नूं वी इस दी जानकारी सी। रघुनाथ दे अर्थ प्रभु दे सन, राम हरि शिव विष्णु आदि सब शब्दां दी गुरु साहिबान ने वरतों कीती है ਅਸੀਂ ਵੀ ਇਸ ਗੱਲ ਨੂੰ ਮੰਨਦੇ ਹਾਂ, ਪਰ ਬ੍ਰਾਹਮਣਵਾਦੀ ਸੰਸਕਾਰਾਂ ਅਧੀਨ ਇਸ ਗੱਲ ਦਾ ਦਾਅਵਾ ਕੀਤਾ ਜਾਂਦਾ ਹੈ ਕਿ ਸਿੱਖ ਰਾਮ ਅਤੇ ਹੋਰ ਹਿੰਦੂ ਦੇਵਮਾਲਾ ਦੇ ਉਪਾਸ਼ਕ ਹਨ। ਇਸ ਤੋਂ ਵਧੇਰੇ ਕੋਈ ਹੋਰ ਬੇਤੁਕੀ ਗੱਲ ਨਹੀਂ ਹੋ ਸਕਦੀ। ਵੈਰਾਗੀ ਅਤੇ ਰਾਮ ਨਾਮ ਦੀ ਰਟ ਲਾਉਣ ਵਾਲੇ ਅਨੇਕ ਵਿਅਕਤੀ ਨਿਰਾਰਥਕ ਕੀ ਇਕਾਂਤ ਵਾਸਾਂ ਵਿੱਚ ਸ਼ਰਨ ਲਈ ਬੈਠੇ ਹਨ, ਪਰ ਇਹਨਾਂ ਦੀ ਤੁਲਨਾ ਵਿੱਚ ਸਿੱਖ ਤਾਂ ਰਾਮ ਨਾਮ ਦੇ ਗੀਤ ਦਾ ਆਪਣੇ ਨਿੱਤ ਦੇ ਜੀਵਨ ਵਿੱਚ ਹੀ ਗਾਇਨ ਕਰਦੇ ਹਨ ਅਤੇ ਆਪਣੇ ਜੀਵਨ ਦੇ ਹਰ ਅਮਲ ਵਿੱਚ ਇਸ ਨਾਲ ਜੁੜੇ ਰਹਿਣ ਕਾਰਨ ਸਿੱਖ ਪ੍ਰਗਤੀਸ਼ੀਲ ਕੌਮ ਬਣ ਗਈ ਹੈ, ਜਿਸ ਵਿੱਚ ਹਰ ਵਿਅਕਤੀ ਕਿਸੇ ਨਾ ਕਿਸੇ ਵੀਰ ਕਰਤੱਵ ਦਾ ਧਾਰਨੀ ਹੁੰਦਾ ਹੈ। ਜੇ ਸਿੱਖ ਅਜਿਹਾ ਰਾਸ਼ਟਰ ਨਹੀਂ ਵੀ ਬਣ ਸਕੇ ਤਾਂ ਗੁਰੂ ਜੀ ਦੇ ਸ਼ਬਦਾਂ ਵਿੱਚ ਤਾਂ ਉਹ ਸਿਰਜਣਾਤਮਕ ਸ਼ਕਤੀ ਮੌਜੂਦ ਹੈ ਜੋ ਮਹਾਨ ਜੀਵਤ ਕੌਮਾਂ ਦੀ ਸਿਰਜਣਾ ਕਰ ਸਕਦੀ ਹੈ। ਇਤਿਹਾਸਕ ਤੌਰ 'ਤੇ ਵੀ ਇਸ ਨੇ ਇੱਕ ਵਾਰ ਤਾਂ ਅਦੁੱਤੀ ਰੂਪ ਵਿੱਚ ਆਪਣੀ ਸ਼ਕਤੀ ਅਤੇ ਸਮਰੱਥਾ ਨੂੰ ਉਜਾਗਰ ਕਰ ਦਰਸਾਇਆ ਹੈ। ਕੀ ਇਹਨਾਂ ਵਿਦਵਾਨਾਂ ਦੇ ਅਰਥ ਬੋਧ ਇਸ ਗੱਲ ਨਾਲ ਮੇਲ ਨਹੀਂ ਖਾਣੇ ਚਾਹੀਦੇ ਕਿ ਇਹਨਾਂ ਸ਼ਬਦਾਂ ਦਾ ਪ੍ਰਭਾਵ ਲੋਕਾਂ ਦੇ ਜੀਵਨ ਉੱਤੇ ਕੀ ਪਿਆ ਹੈ ਅਤੇ ਹੁਣ ਵੀ ਕਿਵੇਂ ਪੈ ਰਿਹਾ ਹੈ? ਕੀ ਇਹਨਾਂ ਵਿਦਵਾਨਾਂ ਦੀ ਤਿਕੜਮਬਾਜ਼ੀ ਪਰੰਪਰਾ ਦੀਆਂ ਮੁਰਦਾ ਲੀਹਾਂ ਨੂੰ ਪੁੱਟਣ ਦੀ ਥਾਂ ਸੱਚ ਦੀ ਆਤਮਾ ਦਾ ਵਧੇਰੇ ਸਤਿਕਾਰ ਕਰਨ ਵਾਲੀ ਨਹੀਂ ਹੋ ਸਕਦੀ? ਪਰੰਪਰਾ ਤਾਂ ਉਸ ਵਰਣ ਜਾਂ ਰੰਗ ਦੀ ਨਿਆਈ ਹੈ ਜਿਸ ਵਿੱਚ ਕਿ ਮੇਰਾ ਜਨਮ ਹੋਇਆ ਹੈ। ਇਹ ਤਾਂ ਮੇਰੇ ਸਰੀਰ ਨਾਲ ਹੀ ਸੰਬੰਧ ਰੱਖਦੀ ਹੈ, ਨਾ ਕਿ ਮੇਰੇ ਸਮੁੱਚੇ ਯਥਾਰਥ ਨਾਲ। ਭਾਵੇਂ ਮੈਂ ਕਾਲਾ ਹਾਂ ਜਾਂ ਗੋਰਾ, ਇਸ ਦਾ ਮੇਰੀ ਆਤਮਾ ਨਾਲ ਕੋਈ ਵਾਸਤਾ ਨਹੀਂ ਹੈ। ਆਤਮਾ ਤਾਂ ਇਹਨਾਂ ਹੱਦ ਬੰਨਿਆਂ ਤੋਂ ਆਜ਼ਾਦ ਹੁੰਦੀ ਹੈ। ਲਾਹੌਰ ਵਿੱਚ ਸਭ ਤੋਂ ਸੁੰਦਰ ਨਮੂਨੇ ਦੀਆਂ ਇਮਾਰਤਾਂ ਵਿਲੱਖਣ ਸਰੂਪ ਵਾਲੀਆਂ ਹੀ ਹਨ ਅਤੇ ਇਹਨਾਂ ਦਾ ਸਾਧਾਰਨ ਚੂਨੇ ਗੱਚ ਘੁਟੱਬੀਆਂ ਇਮਾਰਤਾਂ ਨਾਲ ਦੂਰ ਦਾ ਸੰਬੰਧ ਵੀ ਨਹੀਂ ਹੈ। ਕੋਈ ਵੀ ਇਮਾਰਤ ਇਸ ਵਿੱਚ ਵਰਤੀ ਗਈ ਘਟੀਆ ਸਮੱਗਰੀ ਦੇ ਅਸਰ ਤੋਂ ਬਚੀ ਨਹੀਂ ਰਹਿ ਸਕਦੀ। ਠੀਕ ਇਸੇ ਤਰ੍ਹਾਂ ਹੀ ਗੁਰੂ ਜੀ ਨੇ ਧਰਮ ਦੇ ਖੇਤਰ ਵਿੱਚ ਜਿਹੜੀ ਕ੍ਰਾਂਤੀ ਲਿਆਂਦੀ ਅਤੇ ਜਿਹੜੇ ਆਦਰਸ਼ ਬ੍ਰਿਛ ਨੂੰ ਬੀਜਿਆ, ਉਹ ਬ੍ਰਾਹਮਣਵਾਦੀ ਭਾਸ਼ਾ ਅਤੇ ਮਿਥਿਹਾਸ ਤੋਂ ਬੜਾ ਉਚੇਰਾ ਹੈ। ਅਸੀਂ ਗੁਰੂ ਸ਼ਬਦ ਬਾਰੇ ਵਿਸਥਾਰ ਨਾਲ ਵਿਚਾਰ ਕਰਾਂਗੇ ਕਿ ਕਿਸ ਤਰ੍ਹਾਂ ਸਿੱਖ ਇਤਿਹਾਸ ਵਿੱਚ ਇਸ ਪਦ ਦੀ ਵਰਤੋਂ ਕੀਤੀ ਗਈ ਹੈ, ਤਾਂ ਜੋ ਇਹ ਗੱਲ ਸਿੱਧ ਹੋ ਸਕੇ ਕਿ ਕਿਵੇਂ ਜਦੋਂ ਕੋਈ ਪ੍ਰਤਿਭਾ ਕਿਸੇ ਭਾਸ਼ਾ ਦੀ ਵਰਤੋਂ ਕਰਦੀ ਹੈ ਤਾਂ ਉਹ ਭਾਸ਼ਾ ਨਵੀਨ ਅਰਥ ਗ੍ਰਹਿਣ ਕਰ ਜਾਂਦੀ ਹੈ। ਗੁਰੂ ਦਾ ਸੰਕਲਪ ਜੋ ਕਿ ਗੁਰੂ ਨਾਨਕ ਸਾਹਿਬ ਦੇ ਮਨ ਵਿੱਚ ਵਿਦਮਾਨ ਸੀ, ਅਜੇ ਇਹ ਅਰਥ ਰੱਖਦਾ ਹੈ ਜਿਸ ਨੂੰ ਆਗਾਮੀ ਭਵਿੱਖ ਵਿੱਚ ਵਿਕਾਸ ਕਰ ਰਹੀ ਮਾਨਵਤਾ ਵੀ ਇਸ ਦੇ ਸੰਪੂਰਨ ਅਰਥਾਂ ਨੂੰ ਸਮਾਂ ਪਾ ਕੇ ਹੀ ਜਾਣ ਸਕੇਗੀ। ਗੁਰੂ ਤਾਂ ਸਰਬ ਸਾਧਾਰਨ ਲੋਕਾਂ ਵਿੱਚ ਬੜਾ ਪ੍ਰਚਲਿਤ ਸ਼ਬਦ ਹੈ। ਸ਼ੰਕਰ, ਰਾਮਾਨੰਦ ਅਤੇ ਕਬੀਰ ਦੇ ਪੈਰੋਕਾਰਾਂ ਨੇ ਇਸ ਦੀ ਪੁਨਰ ਸੁਰਜੀਤੀ ਕੀਤੀ। ਮੱਧ ਕਾਲ ਦੇ ਸਾਰੇ ਭਗਤਾਂ ਨੇ ਇਸ ਸ਼ਬਦ ਦੀ ਵਰਤੋਂ ਕੀਤੀ ਹੈ। 10 ਗੁਰੂ ਸਾਹਿਬਾਨ ਨੇ ਵੀ ਇਸੇ ਸ਼ਬਦ ਦੀ ਵਰਤੋਂ ਕੀਤੀ ਹੈ, ਪਰ ਇਸ ਦਾ ਇਹ ਭਾਵ ਕਦਾਚਿਤ ਨਹੀਂ ਕਿ ਗੁਰੂ ਸਾਹਿਬਾਨ ਨੇ ਸ਼ਬਦ ਦੀ ਉਸੇ ਤਰ੍ਹਾਂ ਵਰਤੋਂ ਕੀਤੀ ਹੈ ਜਿਸ ਤਰ੍ਹਾਂ ਕਿ ਆਪ ਦੇ ਪੂਰਵ ਕਾਲੀਆਂ ਨੇ ਇਸ ਦਾ ਉਪਯੋਗ ਕੀਤਾ ਸੀ। ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖ ਅੰਗਦ ਨੂੰ ਗੁਰਗੱਦੀ ਬਖਸ਼ੀ ਅਤੇ ਉਹਨਾਂ ਨੂੰ ਗੁਰੂ ਅੰਗਦ ਕਹਿ ਕੇ ਸੰਬੋਧਿਤ ਕੀਤਾ। ਜਿਸ ਰੱਬੀ ਗਾਇਕ ਨੇ ਆਰਤੀ ਦਾ ਉਚਾਰਨ ਕੀਤਾ ਸੀ, ਉਸਨੇ ਅੰਗਦ ਦੇਵ ਜੀ ਨੂੰ ਨਮਸਕਾਰ ਕੀਤੀ। ਇਹ ਗੱਲ ਬੜੀ ਮਹੱਤਵਪੂਰਨ ਹੈ। ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੀ ਸਮੂਹ ਸੰਗਤ ਖਾਲਸਾ ਨੂੰ ਨਮਸਕਾਰ ਕੀਤੀ ਅਤੇ ਪ੍ਰੇਮ ਰਤਣੀਆਂ ਜਿੰਦੜੀਆਂ ਅਰਥਾਤ ਗੁਰਮੁਖ ਨੂੰ ਨਮਸਕਾਰ ਕੀਤੀ। ਫਿਰ ਆਪ ਜੀ ਨੇ 9 ਪਾਤਸ਼ਾਹੀਆਂ ਨੂੰ ਨਮਸਕਾਰ ਕੀਤੀ। ਗੁਰੂ ਅਰਜਨ ਦੇਵ ਜੀ ਸਿੱਖ ਦੇ ਭੇਸ ਵਿੱਚ ਦਰਸ਼ਨ ਕਰਨ ਲਈ ਆਉਣ ਵਾਲੀ ਸੰਗਤ ਨੂੰ ਅਗਲਵਾਂਢੀ ਹੋ ਕੇ ਸੜਕ ਉੱਤੇ ਜਾ ਮਿਲਦੇ ਸਨ। ਆਪ ਨੇ ਜਲ ਦੀ ਬਾਲਟੀ ਚੁੱਕੀ ਹੋਈ ਹੁੰਦੀ ਸੀ ਅਤੇ ਗੁਰੂ ਜੀ ਦੀ ਪਤਨੀ ਮਾਤਾ ਜੀ ਨੇ ਪ੍ਰਸ਼ਾਦਾ ਦਾ ਟੋਕਰਾ ਚੁੱਕਿਆ ਹੋਇਆ ਹੁੰਦਾ ਸੀ। ਦੋਵੇਂ ਰਲ ਕੇ ਸਿੱਖਾਂ ਦੇ ਭੇਸ ਵਿੱਚ ਆਈ ਸੰਗਤ ਦੀ ਅਗਿਆਤ ਰੂਪ ਵਿੱਚ ਟਹਿਲ ਸੇਵਾ ਕਰਦੇ ਸਨ। ਇਸ ਗੱਲ 'ਤੇ ਆਪਣੇ ਸਿੱਖਾਂ ਲਈ ਗੁਰੂ ਜੀ ਦੇ ਹਿਰਦੇ ਵਿੱਚ ਕਿੰਨਾ ਪ੍ਰੇਮ ਸੀ ਭਲੀ ਪ੍ਰਕਾਰ ਪ੍ਰਗਟ ਹੋ ਜਾਂਦਾ ਹੈ। ਗੁਰੂ ਦੇ ਸਿੱਖ धन गुरु दा जाप करदे होए जदों अमृतसर पुजदे तां इह वेख के हैरान हो जांदे कि उन्हां वर्गा एक सिखी गुरु दे रूप विच सुभायमान हो गया सी। संगत जां सिखां दा जन समूह गुरु जी नूं इन्ना प्यारा सी कि इह रब्बी मानवता दा जोड़ मेल हुंदा सी। गुरु साहिबान तों पहलां कोई भी पैगंबर जां अवतार अपने बराबर दा किसे होर नूं नहीं सी समझदा। गुरु नानक देव जी लई तां गुरु प्रेरणा भरपूर जीवन दा ओह सोमा सी जिस दा वर्णन नहीं सी कीता जा सकदा। जिस दे मनुखी हिरदे विच प्रभु प्रीतम लई तीबर प्रेम भावना मौजूद सी। गुरु तां वर्णन तों बाहर सी। संगत लई तां गुरु शब्द दा सरगुण स्वरूप सी, पर गुरु जी लई तां गुरु ओह संगत सी जो प्रभु प्रीतम दे प्रेम विच परगीतक रूप विच रंगी होई सी। हाँ जी, संगत लई तां गुरु शब्द दा सरगुण स्वरूप सी, पर गुरु जी लई तां गुरु ओ संगत सी जो प्रभु प्रीतम दे प्रेम विच परगीतक रूप विच रंगी होई सी। गुरु रूप प्यारी साध संगत जी, इस लिखत दा अगला हिस्सा आप जी नूं अगे पढ़ के सरवण कराउण दी कोशिश करांगे जी। वाहिगुरू जी का खालसा, वाहिगुरू जी की फतह।